ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ।
ਥਾਲ ਵਿੱਚ ਤਿੰਨਾਂ ਤੋਂ ਜਿੰਨਿਆਂ ਦੀ ਗੁਰਬਾਣੀ ਰਚੀ ਹੋਈ ਹੈ, ਬੋਲੀ ਹੋਈ ਹੈ, ਉਹਨਾਂ ਦਾ ਜ਼ਿਕਰ ਹੈ। ਇੱਕ ਥਾਲ ਹੈ ਗੁਰੂ ਗ੍ਰੰਥ ਸਾਹਿਬ, ਇੱਕ ਥਾਲ, ਜਿਵੇਂ ਥਾਲ ਦੇ ਵਿੱਚ ਪਦਾਰਥ ਬਣਾਏ ਹੋਏ ਪਾ ਦਿੱਤੇ ਨੇ ਅੱਡੋ ਅੱਡ ਬੰਦਿਆਂ ਦੇ ਪਕਵਾਨ, ਐ ਵਸਤੂ ਪਾਈ ਹੈ ਥਾਲ ਦੇ ਵਿੱਚ। ਇਹ ਕਿਹੜੀ ਵਸਤੂ ਪਾਈ ਹੈ? ਬਸ ਤਾਂ ਇੱਕੋ ਹੀ ਹੈ ਪਾਈ ਹੋਈ, ਉਹਨਾਂ ਨੇ ਤਿੰਨ ਵਸਤੂਆਂ ਬਣਾਤਾ, ਤਿੰਨ ਨਹੀਂ ਹੈ ਬਸ ਇੱਕ ਹੀ ਹੈ। ਇਹ ਸੱਤ ਸੰਤੋਖ ਦੀ ਵਿਚਾਰਧਾਰਾ ਹੈ, ਇਹਦੇ ਨਾਲ ਸੱਤ ਸੰਤੋਖ ਮਿਲਣਾ, ਉਹ ਸੰਤੋਖ ਮਿਲਣਾ ਜਿਹੜਾ ਸੱਤ ਸਰੂਪ ਹੈ, ਹਮੇਸ਼ਾ ਰਹਿਣ ਵਾਲਾ। ਸੱਤ ਇੱਥੇ ਆਬਜੈਕਟਿਵ ਹੈ, ਉਹਨਾਂ ਨੇ ਸੱਤ ਔਰ ਸੰਤੋਖ ਦੋ ਬਣਾ ਲਏ। ਉਹ ਸੱਤ ਦਾ ਆਬਜੈਕਟਿਵ ਹੈ ਸੰਤੋਖ, ਸੱਚਾ ਸੰਤੋਖ, ਸਦਾ ਰਹਿਣ ਵਾਲਾ ਸੰਤੋਖ। ਉਹ ਵਿਚਾਰਿਆ ਕਿਵੇਂ ਹੋਊਗਾ, ਕਿਵੇਂ ਸੱਚਾ ਐਸਾ ਸੰਤੋਖ ਕਿਵੇਂ ਹੋਵੇ ਪ੍ਰਾਪਤ, ਜਿਹੜਾ ਹਮੇਸ਼ਾ ਰਹੇ, ਟੁੱਟੇ ਹੀ ਨਾ ਕਿਸੇ ਕੀਮਤ ਤੇ, ਜਿਹਨੂੰ ਖਰੀਦਿਆ ਹੀ ਨਾ ਜਾ ਸਕੇ ਜਿਹੜਾ। ਇਹ ਸੱਤ ਸੰਤੋਖ ਦੀ ਵਿਚਾਰਧਾਰਾ ਹੈ। ਇਹ ਸੱਤ ਸੰਤੋਖ ਵਿਚਾਰ ਕੇ ਪਾਇਆ ਹੈ ਭਾਈ, ਇਸ ਤਰੀਕੇ ਨਾਲ ਸੰਤੋਖ ਇੰਨਾ ਮਜ਼ਬੂਤ ਹੋਜੂਗਾ, ਪੱਕਾ ਹੋਜੂਗਾ ਕਿ ਉਹ ਖਰੀਦਿਆ ਨਹੀਂ ਜਾ ਸਕਦਾ। ਅਮੁੱਲ ਗੁਣ ਅਮੁੱਲ ਵਪਾਰ, ਗੁਣ ਅਮੁੱਲ ਹੋਣਗੇ ਤਾਂ ਉਹ ਵਪਾਰ ਅਮੁੱਲ ਹੋਊਗਾ, ਮੁੱਲ ਨਹੀਂ ਉਹਦਾ ਪੈ ਸਕਦਾ, ਉਹਦਾ ਮੁੱਲ ਆਖੇ ਨਹੀਂ ਜਾ ਸਕਦਾ। ਉਹ ਪਾਇਆ ਹੋਇਆ ਇਹਦੇ ਚ ਸਾਰਿਆਂ ਨੇ, ਇੱਕੋ ਹੀ ਚੀਜ਼ ਪਾਈ ਹੈ ਸਾਰਿਆਂ ਨੇ। ਇਹਨਾਂ ਸਾਰਿਆਂ ਨੇ ਜਿਹਨਾਂ ਨੇ ਗੁਰਬਾਣੀ ਰਚੀ, ਸੱਤ ਸੰਤੋਖ ਪਾਇਆ, ਉਹ ਵਿਚਾਰਿਆ, ਉਹਦੀ ਵਿਚਾਰਧਾਰਾ ਇੱਥੇ ਲਿਖੀ ਹੋਈ ਹੈ। ਕਿਵੇਂ ਪ੍ਰਾਪਤੀ ਹੋਊ, ਉਹ ਲਿਖੀ ਹੋਈ ਹੈ, ਲਿਖਤ ਪਾਈ ਹੋਈ ਹੈ, ਵਿਚਾਰ ਨਹੀਂ ਹੈ। ਤੁਸੀਂ ਪੜ੍ਹ ਕੇ ਸਮਝਣੀ ਹੈ, ਛਪੜਨ ਦਾ ਮਤਲਬ ਹੈ ਸਮਝਣਾ। ਜੇ ਮੰਨ ਲਾਂਗੇ ਉਵੇਂ ਕਰ ਲਾਂਗੇ ਜਿਵੇਂ ਲਿਖਿਆ ਹੋਇਆ ਦੱਸਿਆ ਹੋਇਆ, ਤਾਂ ਸੰਤੋਖ ਤੁਹਾਡਾ ਪੱਕਾ ਹੋਜੂਗਾ, ਉਹ ਨਹੀਂ ਖਰੀਦਿਆ ਜਾਊਗਾ ਕਿਸੇ ਕੀਮਤ ਤੇ ਵੀ। ਜੇ ਸੰਤੋਖ ਖਰੀਦਿਆ ਨਾ ਜਾ ਸਕੇ, ਫਿਰ ਉਹ ਸਮਝੋ ਮਾਇਆ ਤੋਂ ਉੱਪਰ ਚਲਾ ਗਿਆ। ਤਾਂ ਸੰਤੋਖ ਮਾਇਆ ਤੋਂ ਉੱਪਰ ਹੈ, ਸੰਤੋਖੀਆਂ ਨੂੰ ਫਿਰ ਨਾ ਮਿਲਦਾ। ਜਿਹੜਾ ਸੰਤੋਖੀ ਸਤਸੰਤੋਖੀ ਹੁੰਦਾ ਉਹਨੂੰ ਨਾ ਮਿਲ ਜਾਂਦਾ, ਕੱਲੇ ਸੰਤੋਖੀ ਨੂੰ ਨਾਮ ਨਹੀਂ ਮਿਲਦਾ। ਉਹ ਤਾਂ ਲਿਖਿਆ ਹੋਇਆ ਸੱਚ ਪਾਇਆ ਸੰਤੋਖੀਆਂ, ਸੱਚ ਮਿਲਦਾ ਹੀ ਸੰਤੋਖੀਆਂ ਨੂੰ। ਸੱਚ ਸੰਤੋਖੀਆਂ, ਸੱਚ ਦੀ ਭੁੱਖ ਹੈ ਮਾਇਆ ਤੋਂ ਸੰਤੋਖ ਹੈ, ਜਿਹਦੇ ਅੰਦਰ ਸੱਚ ਦੀ ਭੁੱਖ ਹੈ ਮਾਇਆ ਤੋਂ ਸੰਤੋਖ ਹੈ, ਸੱਚ ਸੰਤੋਖ ਹੈ। ਇਹਦੀ ਵਿਚਾਰਧਾਰਾ ਪਾਈ ਹੈ। ਥਾਲ ਵਿੱਚ ਤਿੰਨੀ ਵਸਤੂ ਪਈ ਹੋ, ਤਿੰਨਾਂ ਤੋਂ ਇੱਕੋ ਵਸਤੂ ਪਈ ਹੈ, ਪਈ ਹੋਈ ਹੈ ਉਹਨਾਂ ਦੁਆਰਾ, ਪੁਆਈ ਕਿਸੇ ਹੋਰ ਨੇ, ਪਈ ਇਹਨਾਂ ਤੋਂ, ਇਹਨਾਂ ਨੇ ਪਾਈ ਨਹੀਂ ਹੈ, ਪਈ ਇਹਨਾਂ ਦੁਆਰਾ, ਪੁਆਈ ਕਿਸੇ ਹੋਰ ਨੇ, ਬੁਲਾਏ ਕਿਸੇ ਨੇ, ਬੋਲੇ ਇਹਨੇ, ਇਹਨਾਂ ਦੁਆਰਾ ਪਈ ਹੈ। ਸਭ ਸੰਤੋਖ ਦੀ ਵਿਚਾਰਧਾਰਾ ਉਹ ਕੀ ਹੈ? ਅੰਮ੍ਰਿਤ ਨਾਮ, ਉਸੇ ਦਾ ਨਾਮ ਅੰਮ੍ਰਿਤ ਨਾਮ ਹੈ। ਠਾਕੁਰ ਕਾ ਪ੍ਰਯੋਗ ਪਿਆ ਹੋਇਆ, ਜਿਸ ਕਾ ਸਭ ਤੋਂ ਆਧਾਰ ਹੋਈ, ਜਿਹਦਾ ਸਾਰਾ ਆਧਾਰ ਹੈ ਨਾਮ, ਆਸਰਾ ਹੀ ਉਹਦਾ ਹੋਣਾ, ਉਹਦੇ ਆਸਰੇ ਨਾਲ ਮਾਇਆ ਜਿਹੜੇ ਝੱਖੜ ਝੋਲੇ ਨੇ ਬਚਾ ਹੋਊਗਾ। ਵਰਨਾ ਲੋਭ ਲੈਣ ਤੋਂ ਨਹੀਂ ਕੋਈ ਖੜਾ ਰਹਿ ਸਕਦਾ ਬਿਨਾਂ ਨਾਮ ਦੇ ਨਾਲ ਜੁੜੇ ਤੇ। ਨਾਮ ਦੇ ਨਾਲ ਸਟੈਂਡ ਲਿਆ ਜਾ ਸਕਦਾ ਮਾਇਆ ਦਾ, ਜਿਹੜੇ ਲੋਭ ਲਹਿਰ ਤੋਂ ਬਚਿਆ ਜਾ ਸਕਦਾ, ਵਰਨਾ ਲੋਭ ਲਹਿਰ ਤੋਂ ਕੋਈ ਨਾ ਬਚਿਆ ਨਾ ਬਚ ਸਕਦਾ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਇੱਕ ਵਚਨ, ਜਿਸ ਕਾ ਸਬਸ ਆਧਾਰੋ, ਅੰਮ੍ਰਿਤ ਨਾਮ ਹੈ ਪਿਆ ਹੋਇਆ। ਹਾਂਜੀ
ਠੀਕ ਹੈ ਜੀ। ਸੱਤ ਸੰਤੋਖ ਦੋਹਾਂ ਤੇ ਔਂਕੜ ਹੈ, ਇਹਦਾ ਭਾਵ ਹੈ ਵੀ ਜਿਹੜਾ ਸੱਤ ਸ਼ਬਦ ਹੈ ਸੰਤੋਖ ਦਾ ਵਿਸ਼ੇਸ਼ਣ ਹੈ, ਵਸਤੂ ਇੱਕੇ ਹੀ ਹੈ, ਸੰਤੋਖ ਹੀ ਹੈ, ਤੇ ਕਿਸੇ ਨੂੰ ਦੋ ਦਾ ਭੁਲੇਖਾ ਪੈਂਦਾ, ਕਿਸੇ ਨੂੰ ਤਿੰਨ ਦਾ, ਕਿਸੇ ਨੂੰ ਚਾਰ ਦਾ। ਠੀਕ ਹੈ ਜੀ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਇਹ ਜਿਹੜਾ ਅੰਮ੍ਰਿਤ ਨਾਮ ਹੈ ਗਿਆਨ ਪਦਾਰਥ ਹੈ ਜੀ?
ਹਾਂ ਹਾਂ, ਗਿਆਨ ਪਦਾਰਥ, ਆਤਮ ਗਿਆਨ, ਉਹੀ ਅੰਮ੍ਰਿਤ ਨਾਮ, ਇੱਕੋ ਹੀ ਉਹੀ ਵਸਤੂ ਹੈ, ਉਹਦੇ ਨਾਲ ਸੰਤੋਖ ਹੋਣਾ ਨੀ, ਸੰਤੋਖ ਅੰਮ੍ਰਿਤ ਨਾਮ ਤੇ ਮਿਲੋ।
ਠੀਕ ਹੈ ਜੀ, ਤੇ ਇਹੀ ਆਧਾਰ ਹੈ ਸੰਤੋਖ ਦਾ, ਹੈ ਜੀ?
ਹਾਂਜੀ।
ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੂ।
ਜਿਹਨਾਂ ਗੁਰਬਾਣੀ ਹੈ ਅੰਦਰ ਬਸਾਲੀ ਆਪਣੇ, ਜਿਹਨੂੰ ਹਜ਼ਮ ਆ ਗਈ, ਜਿਹਨੇ ਮੰਨ ਲਈ ਹਜ਼ਮ ਆ ਗਈ, ਮੰਨ ਲਈ ਹਜ਼ਮ ਨਹੀਂ ਆਉਂਦੀ, ਮੰਨਦੇ ਹੀ ਨਹੀਂ ਹੈ, ਮੰਨਣਾ ਹੀ ਔਖਾ। ਤਿਸਕਾ ਹੋਏ ਉਧਾਰ, ਉਧਾਰ ਉਹਦਾ ਹੋਊ ਜਿਹੜਾ ਮੰਨੂਗਾ। ਸੁਣੇ ਤੇ ਉਧਾਰ ਨਹੀਂ ਹੋਣਾ, ਮੰਨੇ ਤੇ ਹੋਣਾ। ਜਿਹੜਾ ਖਾਲੂਗਾ, ਜਿਹਨੂੰ ਹਜ਼ਮ ਆ ਜੂ, ਉਹਦਾ ਉਧਾਰ ਹੋਊਗਾ। ਜਿਹੜਾ ਖਾ ਕੇ ਹਜ਼ਮ ਨਹੀਂ ਕਰਿਆ ਜਿਹਨੇ, ਉਹਦਾ ਉਧਾਰ ਨਹੀਂ ਹੋਣਾ।
ਸੁਣਿਆ ਮੰਨਿਆ ਮਨ ਕੀਤਾ ਭਾਉ, ਉਹਨਾਂ ਦਾ ਉਧਾਰ ਹੋਊਗਾ ਜੀ।
ਹਾਂ, ਉਹਨਾਂ ਦਾ ਉਧਾਰ।
ਠੀਕ ਹੈ ਜੀ। ਇਹ ਵਸਤੂ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੂ।
ਤਜੀ ਇੱਕ ਵਚਨ ਤੇ ਤਿੰਨ ਵਸਤਾਂ ਕਿਵੇਂ ਬਣਾ ਲਈਆਂ ਇਹਨਾਂ ਨੇ?
ਠੀਕ ਹੈ ਜੀ। ਨਹੀਂ ਤਾਂ ਤਜੀਆਂ ਆਉਣਾ ਸੀ ਨਾ, ਇਹ ਵਸਤੂਆਂ ਤਜੀਆਂ ਨਹੀਂ ਜਾਈ ਆਉਣਾ ਸੀ।
ਕਿੱਥੇ ਇੱਕ ਵਚਨ ਹੈ, ਸਭ ਕੁਛ ਪਤਾ, ਪਤਾ ਨੀ ਇਹਨਾਂ ਦੀ ਅਕਲ ਨੂੰ ਕੀ ਹੋਇਆ ਹੋਇਆ ਸੀ, ਕੀ ਨਹੀਂ ਹੋਇਆ ਹੋਇਆ। ਔਰ ਨਾਨਕ ਦੇ ਘਰ ਕੇਵਲ ਨਾਮ ਹੈ, ਦੂਈ ਵਸਤੂ ਹੈ ਜੀ। ਇਹਨਾਂ ਨੇ ਪਤਾ ਨੀ ਕਿੱਥੇ ਇਹਨਾਂ ਦਾ ਧਿਆਨ ਰਿਹਾ, ਕੀ ਕਰਦੇ ਰਹੇ ਨੇ, ਕੀ ਕਰ ਰਹੇ ਨੇ, ਪਤਾ ਹੀ ਨੀ। ਕੀ ਅਸੀਂ ਪੜ੍ਹ ਗਏ ਗੁਰਬਾਣੀ ਚ, ਕਿੱਥੇ ਕੋਈ ਆ ਰਹੇ ਨੀ ਕਿਸੇ ਦੇ ਕੁਛ, ਸੁੱਤਾ ਪਿਆ ਸੀ ਇੱਥੇ, ਬਸ ਨੂੰ ਉਕਲ ਗਿਆ ਹੋਇਆ, ਉਹਨੂੰ ਦਿਖਿਆ ਨੀ ਉਹਦਾ ਵਿਆਕਰਨ ਉਹਨੇ ਬਣਾਈ ਆ।
ਠੀਕ ਹੈ ਜੀ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੂ।
ਨਿਤ ਨਿਤ ਰੱਖ ਉਰ ਧਾਰੂ, ਇਹਨੂੰ ਹਿਰਦੇ ਧਾਰਨ ਕਰਕੇ ਰੱਖਣਾ ਪਊਗਾ। ਕੀ ਧਾਰਨ ਕਰਕੇ ਰੱਖਿਆ ਨਾ, ਜੇ ਧਾਰਨ ਕਰਕੇ ਰੱਖਿਆ ਹੁੰਦਾ ਬਸ ਦਾ ਅੰਕੁਰ ਦਿਖ ਜਾਂਦਾ, ਇਹਨਾਂ ਨੂੰ ਧਾਰਨ ਕਰਕੇ ਕੱਖੋ ਦੀ ਰੱਖਿਆ। ਇੱਕ ਵਸਤ ਕਿਉਂ ਨੀ ਦਿਸੀ, ਤਜੀ ਲਫ਼ਜ਼ ਦੇ ਕਿਉਂ ਨੀ ਆਏ ਅਟਕੇ, ਧਾਰਨ ਨੀ ਨਾ ਕੁਛ ਵੀ ਕੀਤਾ ਅੰਦਰ, ਕੀਤਾ ਤਾਂ ਪਖੰਡ। ਹਾਂਜੀ।
ਤਮ ਸੰਸਾਰ ਚਰਨ ਲੱਗ ਤਰੀਏ, ਸਭ ਨਾਨਕ ਬ੍ਰਹਮ ਪਸਾਰੂ।
ਸੰਸਾਰ ਹੈ ਜਿਹੜਾ, ਤਮ ਹੈ, ਇਹ ਮਾਇਆ ਹੈ। ਤਮਾਇਆ ਦੇ ਵਿੱਚ ਭੁੱਖ ਹੈ, ਮਾਇਆ ਦੀ ਭੁੱਖ ਤਮਾ ਹੁੰਦੀ ਹੈ। ਇਹ ਤਮੋ ਗੁਣੀ ਹੈ ਸੰਸਾਰ, ਸੰਸਾਰ ਤਮੋ ਗੁਣੀ ਹੈ, ਤਮੋ ਗੁਣੀ ਪਾਪ ਰੂਪ ਹੁੰਦਾ। ਇਹ ਪਾਪਾ ਪਸਾਰਾ ਹੀ ਹੈ ਸੰਸਾਰ, ਹੋਰ ਕੁਛ ਨੀ ਹੈ। ਪਾਪਾ ਫਜੋ ਹੋਵੇ ਨਾਹੀ, ਇਹ ਮਾਇਆ ਪਾਪਾਂ ਦਾ ਹੀ ਮੂਲ ਹੈ। ਪਾਪੀ ਉਹ ਇੱਥੇ ਆਏ ਨੇ, ਪਾਪ ਤਾਂ ਹੋ ਗਿਆ ਜਾਣਾ, ਇੱਥੇ ਹੁਕਮ ਦਾ ਵਿਰੋਧ ਕਰਕੇ ਆਏ ਨੇ, ਹੁਕਮ ਦੇ ਅੱਗੇ ਸਰੈਂਡਰ ਹੋ ਕੇ ਚਲੇ ਜਾਣਗੇ ਵਾਪਸ। ਹੁਕਮ ਮੰਨਣ ਆਏ ਨੇ, ਹੁਕਮ ਤਾਂ ਬਾਗੀ ਸੀ ਜਿਹੜੇ ਆਏ ਹੋਏ ਨੇ। ਤਾਂ ਸੰਸਾਰ ਚੱਲਣ ਲੱਗ ਤਰੀਏ, ਗੁਰ ਕਾ ਸ਼ਬਦ ਹੈ ਇਹ, ਗੁਰ ਕੇ ਚਰਨ ਨੇ ਹੁਕਮ ਹੈ ਜਿਹੜਾ ਪਰਮੇਸ਼ਰ ਦਾ, ਇਹੀ ਉਹਦੇ ਚਰਨ ਨੇ। ਜਿਹੜਾ ਉਹਦੇ ਹੁਕਮ ਨਾਲ ਜੁੜ ਜੂਗਾ, ਉਤਰ ਜੂਗਾ ਇੱਥੋਂ, ਉਹੀ ਇੱਥੋਂ ਛੁੱਟ ਕੇ ਜਾ ਸਕਦਾ। ਹੁਕਮ ਮੰਨ ਕੇ, ਭਾਣਾ ਮੰਨ ਕੇ ਹੀ ਇੱਥੋਂ ਛੁੱਟਿਆ ਜਾ ਸਕਦਾ। ਚੜ੍ਹਨ ਲੱਗ ਕਰੀਏ, ਸਭ ਨਾਨਕ ਬ੍ਰਹਮ ਪਸਾਰੋ। ਸਾਰਾ ਪਸਾਰਾ ਬ੍ਰਹਮ ਹੈ ਸਭ ਦੇ ਵਿੱਚ, ਘੱਟ ਘੱਟ ਮੈਂ ਹਰ ਜੂ ਬਸਿਆ, ਘੱਟ ਘੱਟ ਦੇ ਵਿੱਚ ਬ੍ਰਹਮ ਹੈ, ਬ੍ਰਹਮ ਦਾ ਹੀ ਪਸਾਰਾ ਹੈ। ਬ੍ਰਹਮ ਸੰਸਾਰ ਦੇ ਵਿੱਚ ਹੁੰਦਾ, ਪੂਰਨ ਬ੍ਰਹਮ ਹੋਏ ਤੇ ਬਿਨਾਂ ਸੰਸਾਰ ਤੋਂ ਛੁਟਕਾਰਾ ਨਹੀਂ ਹੋ ਸਕਦਾ। ਬ੍ਰਹਮ ਦਾ ਸੰਸਾਰੀ ਜੀਵ ਹੈ, ਜਿਹਨੂੰ ਇਹ ਬ੍ਰਹਮ ਲੀਨ ਕਹਿੰਦੇ ਨੇ, ਬ੍ਰਹਮ ਲੀਨ ਕਹੀ ਜਾਂਦੇ ਨੇ, ਤੇ ਬ੍ਰਹਮ ਪਤਾ ਨੀ ਕੀ ਬਣਾਈ ਬੈਠੇ ਨੇ। ਬ੍ਰਹਮ ਦਾ ਜੀਵ ਹੈ, ਬ੍ਰਹਮ ਜੋ ਬ੍ਰਹਮਾ ਪੈਦਾ ਹੋਇਆ, ਦੋਹਾਂ ਨੇ ਇੱਕ ਹੋਣਾ, ਪੂਰਨ ਬ੍ਰਹਮ ਬਣ ਕੇ ਪਾਰ ਬ੍ਰਹਮ ਤੱਕ ਪਹੁੰਚਣਾ। ਸਭ ਨਾਨਕ ਬ੍ਰਹਮ ਪਸਾਰੋ, ਇਹ ਪਸਾਰਾ ਜਿਹੜਾ ਇਹਦੇ ਤਾਂ ਬ੍ਰਹਮ ਹੈ, ਬ੍ਰਹਮ ਨੇ ਪਸਾਰਾ ਨਹੀਂ ਕੀਤਾ, ਬ੍ਰਹਮ ਪਸਾਰੇ ਦੇ ਵਿੱਚ ਸ਼ਾਮਲ ਹੈ, ਬ੍ਰਹਮ ਨੇ ਜਨਮ ਲਿਆ ਹੋਇਆ ਇਹਦੇ ਵਿੱਚ, ਬ੍ਰਹਮ ਦਾ ਮਨ ਇਹਦੇ ਵਿੱਚ ਲੀਨ ਹੋਇਆ ਹੋਇਆ, ਬ੍ਰਹਮ ਨੇ ਪੂਰਨ ਬ੍ਰਹਮ ਬਣਨਾ। ਬ੍ਰਹਮ ਜੇ ਕਮੀ ਹੈ, ਬ੍ਰਹਮਾ ਬੜਾ ਵਿਦਿਆਸੋ ਪਾਇਆ, ਇਹ ਠੀਕ ਹੈ, ਬ੍ਰਹਮਾ ਨੂੰ ਬ੍ਰਹਮ ਬੜਾ, ਬ੍ਰਹਮ ਜੇਠ ਹੈ, ਬ੍ਰਹਮਾ ਨੇ ਬ੍ਰਹਮ ਲੀਨ ਹੋਣਾ। ਜੀਵਾਤਮਾ ਨੇ ਪ੍ਰਾਤਮਾ ਦੇ ਵਿੱਚ, ਪ੍ਰਾਤਮਾ ਬ੍ਰਹਮ ਹੈ, ਆਤਮਾ ਜਿਹੜੀ ਹੈਗੀ ਜੀਵ ਹੈ, ਆਤਮਾ ਦੀ ਜੋਤ ਹੈ, ਉਹਨੇ ਆਪਣੇ ਮੂਲ ਚ ਮਿਲਣਾ। ਸਭ ਨਾਨਕ ਬ੍ਰਹਮ ਪਸਾਰੋ, ਪਸਾਰਾ ਕਿਹਦਾ? ਬ੍ਰਹਮ ਦਾ, ਬ੍ਰਹਮ ਦੀ ਜੋਤ ਹੈ, ਬ੍ਰਹਮ ਦੀ ਜੋਤ, ਬ੍ਰਹਮ ਦਾ ਧਿਆਨ ਹੈ ਮਾਇਆ ਦੇ ਵਿੱਚ, ਉਹਦੇ ਕਰਕੇ ਸਾਰਾ ਪਸਾਰਾ। ਸਭ ਨਾਨਕ ਬ੍ਰਹਮ ਪਸਾਰੋ। ਹਾਂਜੀ।
ਇਹ ਮਨ ਵੱਡਾ ਕੇ ਜਾਸਿਓ ਮਨ ਮਾਨਿਆ, ਰਾਮ ਵੱਡਾ ਕੇ ਰਾਮਹਿ ਜਾਣਿਆ, ਬ੍ਰਹਮਾ ਵੱਡਾ ਕੇ ਜਾਸ ਉਪਾਇ।
ਵੇਦ ਵੱਡਾ ਵੀ ਜਹਾਂ ਤੇ ਆਇਆ।
ਠੀਕ ਹੈ ਜੀ। ਇਥੋਂ ਵੀ ਅਰਥ ਸਪਸ਼ਟ ਹੋਣੇ ਚਾਹੀਦੇ ਹੈ ਕਿ ਬ੍ਰਹਮਾ ਜਿਹੜਾ ਹੈਗਾ ਉਹ ਬ੍ਰਹਮ ਤੋਂ ਪੈਦਾ ਹੋਇਆ ਹੈ ਜੀ।
ਤਾਂ ਉਹਦੇ ਚ ਲੀਨ ਹੋਣਾ ਜਾਇ ਤੇ ਉਪਜੀ ਤੈਅ ਮਿਲੀ, ਉਹਦੇ ਮਿਲਣਾ ਜਾ ਕੇ।
ਬ੍ਰਹਮਾ ਵੱਡਾ ਕੇ ਜਾਸ ਉਪਾਇਆ, ਇਸੇ ਗੱਲ ਨੂੰ ਦੁਹਰਾਇਆ ਗਿਆ ਇੱਥੇ ਨਾ ਜੀ। ਸਭ ਨਾਨਕ ਬ੍ਰਹਮ ਪਸਾਰੋ, ਹੁਣ ਅਖੀਰੀ ਸ਼ਲੋਕ ਹੈਗਾ ਜੀ, ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਯੋਈ।
ਤੇਰਾ ਕੀਤਾ ਜਾਤੋ ਨਾਹੀ, ਮੈਂ ਜਿਹੜੀ ਤੇਰੀ ਕਿਰਤ ਹੈ ਰਚਨਾ ਹੈ ਇਹਦੀ ਸਟੱਡੀ ਨਹੀਂ ਕੀਤੀ, ਮਾਇਆ ਦੀ ਖੋਜ ਨਹੀਂ ਕੀਤੀ ਮੈਂ। ਮਾਇਆ ਦੀ ਖੋਜ ਦੀਆਂ ਗੱਲਾਂ ਕਰਦੇ ਸਿਮਰਤ ਸ਼ਾਸਤਰ ਵਾਲੇ, ਅਸੀਂ ਨਹੀਂ ਕੀਤੀ ਇਹ। ਉਹ ਮੇਰਾ ਵਿਸ਼ਾ ਹੀ ਨਹੀਂ ਸੀ ਤੇਰੀ ਕਿਰਤ ਨੂੰ ਜਾਣਨ, ਮਾਇਆ ਦੀ ਖੋਜ ਸਾਡਾ ਵਿਸ਼ਾ ਹੀ ਨਹੀਂ ਹੈ। ਮੈਂ ਕੀ ਕੀਤਾ ਸੰਸਾਰ ਜਾ ਕੇ, ਮੈਨੂੰ ਜੋਗ ਕੀਤੋ ਈ, ਮੈਂ ਤਾਂ ਜੋਗ ਕੀਤਾ, ਮੈਂ ਤਾਂ ਆਪਣੇ ਮੂਲ ਨਾਲ ਜੁੜਿਆ, ਮੂਲ ਨਾਲ ਜੁੜ ਕੇ ਤੇਰੇ ਨਾਲ ਜੁੜਿਆ, ਹੁਕਮ ਨਾਲ ਜੁੜਿਆ, ਮੈਂ ਜੋਗ ਕੀਤਾ। ਰਚਨਾ ਨਾਲ ਨੀ ਜੁੜੇ, ਜਿਹੜੇ ਸੰਸਾਰੀ ਲੋਕ ਨੇ ਉਹ ਰਚਨਾ ਦੀ ਖੋਜ ਕਰਦੇ ਨੇ, ਹਰਕੇ ਲੋਕ ਨੇ ਜਿਹੜੇ ਉਹ ਰਚਨਾ ਦੀ ਖੋਜ ਨਹੀਂ ਕਰਦੇ, ਉਹ ਹਰ ਦੀ ਖੋਜ ਕਰਦੇ ਨੇ। ਜਿਹੜੇ ਨਾਮ ਕੇ ਧਾਰੀ ਨੇ ਉਹ ਨਾਮ ਦੀ ਖੋਜ ਕਰਦੇ ਨੇ। ਮੈਨੂੰ ਜੋਗ ਕੀਤੋ ਈ, ਮੈਂ ਤਾਂ ਜੋਗ ਕੀਤਾ, ਮੈਂ ਤਾਂ ਤੇਰੇ ਨਾਲ ਜੁੜਿਆ, ਤੈਨੂੰ ਖੋਜ ਕੇ। ਮੈਂ ਨਿਰਗੁਣ ਆ ਰਹੇ, ਮੈਂ ਨਿਰਗੁਣ, ਮੇਰੇ ਚ ਕੋਈ ਗੁਣ ਨਹੀਂ, ਕੋ ਗੁਣ ਨਹੀਂ ਮੇਰੇ ਚ, ਕੋਈ ਗੁਣ ਨਹੀਂ, ਆਪੇ ਤਰਸ ਪਿਓ, ਤੈਨੂੰ ਹੀ ਤਰਸ ਆਇਆ, ਇਹ ਤੇਰਾ ਤਰਸ ਹੀ ਹੈ, ਤੇਰੀ ਕਿਰਪਾ ਹੀ ਹੈ। ਹਾਂਜੀ,
ਤਰਸ ਪਿਆ ਮਿਹਰਾਮਤੀ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ।
ਜਿਹਦੇ ਤੇ ਤਰਸ ਆ ਗਿਆ ਤੈਨੂੰ, ਉਹਦੇ ਤੇਰੀ ਕਿਰਪਾ ਹੋ ਗਈ। ਮਿਹਰਾਮਤੀ ਲਫ਼ਜ਼ ਹੈ, ਕੋਈ ਮੁਰੰਮਤ ਕਹੀ ਜਾਂਦਾ, ਕੋਈ ਮਿਹਰ ਦੀ ਨਿਗਾਹ, ਮਿਹਰਾਮਤੀ, ਜਿਹਦੇ ਤੈਨੂੰ ਤਰਸ ਆ ਜਾਂਦਾ ਉੱਥੇ ਕਿਰਪਾ ਦ੍ਰਿਸ਼ਟੀ ਕਰ ਦਿੰਦਾ। ਸਤਿਗੁਰ ਸੱਜਣ ਮਿਲਿਆ ਉਹਨੂੰ ਕੋਈ ਸਤਿਗੁਰ ਸੱਜਣ ਮਿਲਾ ਦਿੰਦਾ, ਸੱਚ ਦੇ ਗਿਆਨ ਵਾਲਾ ਸੱਜਣ ਕੋਈ ਮਿਲਾ ਦਿੰਦਾ, ਫਿਰ ਕੀ ਹੈ ਉਹ ਕੀ ਕਹਿੰਦਾ? ਸਤਿਗੁਰ ਸੱਜਣ ਜੀ ਨੂੰ ਮਿਲ ਜਾਂਦਾ, ਨਾਨਕ ਨਾਮ ਮਿਲੇ ਤਾਂ ਜੀਵਾਂ। ਸਤਿਗੁਰ ਸੱਜਣ ਦਾ ਗਿਆਨ ਮਾਰ ਸਕਦਾ, ਜਿਉਂਦਾ ਨਹੀਂ ਕਰ ਸਕਦਾ। ਮਾਰ ਜਵਾਲੇ ਦਾ ਗੱਲ ਹੈ, ਰਸਤਾ ਦੱਸਦਾ ਸਤਿਗੁਰ ਮਾਰ ਜਵਾਲੇ, ਪਰ ਉਹ ਸਤਿਗੁਰ ਅੰਦਰਲਾ ਹੈ, ਅੰਦਰਲਾ ਸਤਿਗੁਰ ਮਾਰ ਕੇ ਜਿਉਂਦਾ ਕਰਦਾ, ਨਾਮ ਵੀ ਤਾਂ ਉਹ ਦਿੰਦਾ ਫਿਰ ਲੈ ਕੇ ਦਰਗਾਹ ਤੋਂ। ਨਾਨਕ ਨਾਮ ਮਿਲੇ ਤਾਂ ਜੀਵਾਂ, ਜਾਂ ਨਾਮ ਮਿਲਦਾ ਬਿਨਾਂ ਕੰਨਾਂ ਤੇ ਸੁਣਨ ਵਾਲਾ ਦਰਗਾਹ ਚੋਂ, ਫਿਰ ਜਿਉਂਦਾ। ਆ ਜਿਹੜਾ ਗੁਰਬਾਣੀ ਦਾ ਗਿਆਨ ਹੈ, ਮਨ ਨੂੰ ਮਾਰਦਾ, ਇੱਕ ਕਰਦਾ, ਮਾਇਆ ਚੋਂ ਪੱਟ ਦਿੰਦਾ, ਮਾਇਆ ਚੋਂ ਪੱਟ ਕੇ ਦੂਏ ਪਾਸੇ ਲਾ ਦਿੰਦਾ। ਮਾਰਨ ਦਾ ਮਤਲਬ ਹੋਰ ਕੁਛ ਨਹੀਂ ਹੈ, ਨਾਨਕ ਨਾਮ ਮਿਲੇ ਤਾਂ ਜੀਵਾਂ, ਫਿਰ ਜੀਵਨ ਸਤ ਜੀਵਨ ਹੋ ਜਾਂਦਾ, ਤਾਂ ਨਾਮ ਮਿਲਦਾ, ਨਾਮ ਚ ਸਮਾ ਜਾਂਦਾ। ਤਨ ਮਨ ਥੀਵੇ ਹਰਿਆ, ਜਿਹੜਾ ਮੇਰਾ ਤਨ ਮਨ ਸੀ ਉਹ ਤਾਂ ਪਹਿਲਾਂ ਦੇ ਤਨ, ਉਹ ਤਾਂ ਮੈਂ ਰੱਖਿਆ ਹੀ ਨਹੀਂ ਕੋਲ, ਉਹ ਨਹੀਂ ਸੀ ਰੱਖਿਆ, ਉਹਦੀ ਲੋੜ ਨਹੀਂ ਸੀ ਮੈਨੂੰ ਤਨ ਦੀ ਅਰਮਾਨ ਦੀ। ਮਨ ਵੇਚਤਾ ਜੀ, ਮਨ ਵੇਚੇ ਸਤਿਗੁਰ ਕੇ ਪਾਸ, ਮਨ ਤਾਂ ਵੇਚਤਾ ਜੀ ਸਤਿਗੁਰ ਕੇ ਪਾਸ। ਤਨ ਦੇਤਾ ਮਨ ਨੇ ਹਾਰ ਮੰਨ ਲਈ, ਹਰਿਆ ਗਿਆ ਮਨ, ਬੁੱਧੀ ਕਹਿੰਦੀ ਮਨ ਹਾਰ ਗਿਆ, ਮਨ ਨੇ ਹਾਰ ਮੰਨ ਲਈ, ਹੱਥਖੜੇ ਕਰਤੇ ਸੀ, ਸੁਰੈਂਡਰ ਹੋ ਗਿਆ ਸੀ। ਹਾਂਜੀ,
ਇਹ ਹਰਿਆ ਦਾ ਭਾਵ ਆਪਾਂ ਹਾਰ ਲੈਣੀ ਹੈ,
ਹਾਰ ਮੰਨ ਲਈ ਸੀ, ਉਹਨੇ ਹਰ ਧਰਮੀ ਛੱਡ ਦਿੱਤੀ ਸੀ।
ਨਹੀਂ, ਇਸ ਤਰ੍ਹਾਂ ਤਾਂ ਨਹੀਂ ਵੀ ਹਰਾ ਭਰਾ ਪ੍ਰਫੁੱਲਤ ਹੋ ਗਿਆ,
ਨਹੀਂ। ਉਹ ਤਨ ਮਨ ਉਹਦਾ ਪਹਿਲਾ ਛੁੜਨ ਵਾਲੇ ਹੋ ਜਾਂਦਾ, ਤਾਂ ਪਹਿਲੀ ਸਟੇਜ ਹੈ। ਤਨ ਮਨ ਥੀ ਵੇ ਜੋ ਥਾ, ਤਨ ਮਨ ਥੀ ਵੇ ਜੋ ਥਾ, ਵੇ ਹਰਿਆ। ਕਬੀਰ ਬੁੱਧ ਹਲਣੀ ਮੇਰੀ ਬੁੱਧ ਬਦਲੀ ਸਿੱਧ ਭਾਈ, ਮੇਰੀ ਮਤ ਥੋੜੀ ਰਾਮ ਜਦ ਕਹਿਤਾ ਸੀ, ਉਹ ਹਰਿਆ ਹੀ ਗਿਆ ਸੀ। ਜਦੋਂ ਤੀਜੀ ਚੀਜ਼ ਪੈਦਾ ਹੁੰਦੀ ਹੈ, ਤਨ ਮਨ ਤਾਂ ਦੋਏ ਨੀ ਰਹਿੰਦੇ ਫਿਰ ਉੱਥੇ, ਜਿਹੜਾ ਪੈਦਾ ਹੋਇਆ ਨਾ, ਪੈਦਾ ਇੱਕ ਹੋਇਆ ਉਗਬ ਹੈ, ਉਹਨੂੰ ਹਰਿਆ ਵੀ ਕਹਿੰਦੇ ਨੇ,
ਕਿਉਂਕਿ ਤਨ ਮਨ ਹਰ ਗਿਆ ਹੈਗਾ, ਹੁਣ ਇਹਨੂੰ ਇੱਥੋਂ ਦੁਬਾਰਾ ਨਾਮ ਪਦਾਰਥ ਦੀ ਲੋੜ ਹੈ।
ਤਨ ਮਨ ਤੀਵੇ ਹਰਿਆ, ਉਹ ਮਨ ਨੇ ਹਾਰ ਮੰਨ ਕੇ ਇੱਕ ਹੋ ਗਿਆ,
ਇੱਕ ਹੋਏ, ਇੱਕ ਹੋ ਗਿਆ, ਤਾਂ ਉਗਵ ਹੈ। ਹੁਣ ਉਗਣ ਵਾਸਤੇ ਨਾਮ ਪਦਾਰਥ ਚਾਹੀਦਾ,
ਹਾਂ ਉਗਣ ਵਾਸਤੇ ਨਾਮ ਪਦਾਰਥ ਚਾਹੀਦਾ, ਅਜੇ ਉਗਿਆ ਨਹੀਂ ਨਾ ਹੈਗਾ।
ਹਾਂਜੀ, ਅਜੇ ਤਾਂ ਗੁਰਬਾਣੀ ਦੇ ਗਿਆਨ ਨਾਲ ਮਰਿਆ ਹੀ ਹੈ,
ਮਰਿਆ, ਨਾਮ ਦਾ ਵਿਰੋਧ ਛੱਡ ਦਿੱਤਾ, ਹੁਣ ਨਾਮ ਦੇ ਤੂੰ।
ਠੀਕ ਹੈ ਜੀ, ਇੱਥੇ ਮੁਧਾਵਨੀ ਮਹੱਲਾ ਪੰਜਵਾਂ ਤੇ ਨਾਲੇ ਸ਼ਲੋਕ ਮਹੱਲਾ ਪੰਜਵਾਂ ਦੀ ਸਮਾਪਤੀ ਹੈ ਜੀ।
ਹਾਂਜੀ।